ਵਾਰ 39 ਪੌੜੀ 15 ਵਿੱਚ ਪਾਵਨ ਪਵਿੱਤਰ ਬਚਨ ਫਰਮਾਨ ਕਰ ਰਹੇ ਨੇ। 10 ਅਵਤਾਰੀ ਬਿਸ਼ਨ ਹੋਏ, ਵੈਰ ਵਿਰੋਧ ਜੋਧ ਲੜਵਾਏ, ਦੇਵ ਦਾਨਵ ਕਰ ਦੋਏ ਧੜੇ, ਦੈਂਤ ਹਰਾਏ ਦੇਵ ਜਤਾਏ, ਮਾਸ਼ ਕਾਸ਼ ਵੈਰਾ ਰੂਪ ਨਰਸਿੰਘ, 52 ਬੋਧ ਉਪਾਏ, ਪਰਸ ਰਾਮ ਰਾਮ ਕ੍ਰਿਸ਼ਨ ਹੋਏ, ਕਿਲਕ ਕਲੰਕੀ ਨਾਉ ਗਣਾਏ, ਚੰਚਲ ਚਲਤ ਪਖੰਡ ਬਹੁ, ਵਲਸ਼ਲ ਕਰ ਪਰ ਪੰਚ ਵਧਾਏ, ਪਾਰ ਬ੍ਰਹਮ ਪੂਰਨ ਬ੍ਰਹਮ, ਨਿਰਭਉ ਨਿਰੰਕਾਰ ਨਾ ਦਿਖਾਏ, ਖੱਤਰੀ ਮਾਰ ਸੰਘਾਰ ਕਰ, ਰਾਮਾਇਣ ਮਹਾਭਾਰਤ ਭਾਏ, ਕਾਮ ਕ੍ਰੋਧ ਨਾ ਮਾਰਿਓ, ਲੋਭ ਮੋਹ ਅਹੰਕਾਰ ਨਾ ਜਾਏ, ਸਾਧ ਸੰਗਤ ਵਿਣ ਜਨਮ ਗਵਾਏ, ਸਾਧ ਸੰਗਤ ਵਿਣ ਜਨਮ ਗਵਾਏ। ਕਹਿਣ ਲੱਗੇ ਜਿਹੜਾ ਵਿਸ਼ਨੂੰ ਹੈ ਹਿੰਦੂ ਮਤ ਦੇ ਵਿੱਚ ਬੜਾ ਸਤਿਕਾਰਯੋਗ ਦੇਵਤਾ ਹੈ। ਜਿਵੇਂ ਇਸ ਤੋਂ ਪਹਿਲੀ 14ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬ੍ਰਹਮਾ ਦਾ ਜ਼ਿਕਰ ਕੀਤਾ ਸੀ ਕਿ ਬ੍ਰਹਮਾ ਨੇ ਵੇਦ ਆਦਿਕ ਰਚੇ ਅਤੇ ਸੰਸਾਰ ਦੇ ਲੋਕਾਂ ਨੂੰ ਜਪ ਤਪ ਸੰਜਮ ਹੋਮ ਜੱਗ ਦਾਨ ਪੁੰਨ ਅਤੇ ਤੀਰਥਾਂ 'ਤੇ ਨਹਾਉਣ ਦਾ ਉਪਦੇਸ਼ ਹੀ ਦਿੰਦੇ ਰਹੇ, ਪਰ ਸਾਧ ਸੰਗਤ ਵਿੱਚ ਬੈਠ ਪਰਮਾਤਮਾ ਦੀ ਭਜਨ ਬੰਦਗੀ ਦਾ ਉਸਨੇ ਵੀ ਕੋਈ ਉਪਦੇਸ਼ ਨਾ ਦਿੱਤਾ, ਜਿਸ ਕਰਕੇ ਸੰਸਾਰ ਦੇ ਲੋਕਾਂ ਦਾ ਸਹੀ ਅਰਥਾਂ ਵਿੱਚ ਪਾਰ ਉਤਾਰਾ ਨਾ ਹੋ ਸਕਿਆ। ਸੰਸਾਰੀ ਜੀਵਾਂ ਦੀ ਸੁਰਤ ਬਿਰਤੀ ਇਸ ਦੁਨੀਆਂ ਵਿੱਚ ਹੀ ਘੁੰਮਦੀ ਰਹੀ, ਮਨ ਬਿਰਤੀ ਕਰਕੇ ਲੋਕ ਪਰਮਾਤਮਾ ਵਿੱਚ ਅਭੇਦ ਭਾਵ ਲੀਨ ਨਾ ਹੋ ਸਕੇ। ਇਸੇ ਤਰ੍ਹਾਂ ਹੁਣ ਇਸ 15ਵੀਂ ਪੌੜੀ ਵਿੱਚ ਵਿਸ਼ਨੂੰ ਦਾ ਜ਼ਿਕਰ ਕਰਦਿਆਂ ਹੋਇਆਂ ਫਰਮਾਨ ਕਰਦੇ ਨੇ, ਵਿਸ਼ਨੂੰ ਨੇ 10 ਅਵਤਾਰ ਸਮੇਂ ਸਮੇਂ ਦੇ ਉੱਤੇ ਧਾਰਨ ਕੀਤੇ। ਇੱਕ ਪਾਸੇ ਦੇਵਤੇ ਅਤੇ ਇੱਕ ਪਾਸੇ ਰਾਕਸ਼ ਬਣਾ ਕੇ ਉਹਨਾਂ ਨੂੰ ਲੜਾਉਂਦਾ ਰਿਹਾ। ਸਮੇਂ ਸਮੇਂ 'ਤੇ 10 ਅਵਤਾਰ ਜਿਹੜੇ ਉਹਨੇ ਧਾਰਨ ਕੀਤੇ, ਉਹਨਾਂ ਦੇ ਵਿੱਚ ਵੀ ਜੰਗ ਯੁੱਧ, ਕਦੇ ਮਹਾਭਾਰਤ ਦਾ ਯੁੱਧ, ਕਦੇ ਰਮਾਇਣ ਦਾ ਯੁੱਧ, ਕਦੇ ਪਰਸਰਾਮ ਵਰਗੇ ਮੋਢੇ 'ਤੇ ਕੁਹਾੜਾ ਚੁੱਕ ਕੇ ਦੂਸਰਿਆਂ ਨੂੰ ਮਾਰਨ ਵਾਸਤੇ ਚੱਲ ਪਏ। ਇਸੇ ਤਰ੍ਹਾਂ ਹੀ 10 ਦੇ 10 ਅਵਤਾਰਾਂ ਦੇ ਸਮਿਆਂ ਵਿੱਚ ਜੰਗ ਯੁੱਧ ਚੱਲਦੇ ਰਹੇ। ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੋਕਾਂ ਦੇ ਅੰਦਰੋਂ ਮੁੱਕੇ, ਨਾ ਸਾਧ ਸੰਗਤ ਵਿੱਚ ਬਹਿ ਕੇ ਜੰਮਣਾ ਮਰਨਾ ਮੁਕਾ ਸਕੇ, ਭਾਵ ਇਸੇ ਤਰ੍ਹਾਂ ਕਰਮ ਕਾਂਡਾਂ ਵਿੱਚ ਹੀ ਲੋਕਾਂ ਨੂੰ ਇਹਨਾਂ ਦੇਵਤਿਆਂ ਨੇ ਪਾ ਛੱਡਿਆ। ਫੁਰਮਾਨ ਕਰਦੇ ਨੇ, 10 ਅਵਤਾਰੀ ਬਿਸ਼ਨ ਹੋਏ, ਵੈਰ ਵਿਰੋਧ ਜੋਧ ਲੜਵਾਏ। ਕਹਿਣ ਲੱਗੇ ਵਿਸ਼ਨੂੰ ਨੇ 10 ਅਵਤਾਰ ਧਾਰ ਕੇ ਵੈਰ ਵਿਰੋਧ ਪਾ ਕੇ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਸੂਰਮੇ ਪੈਦਾ ਕਰਕੇ ਉਹਨਾਂ ਨੂੰ ਆਪਸ ਵਿੱਚ ਲੜਾਉਣਾ ਕੀਤਾ। ਦੇਵ ਦਾਨਵ ਕਰ ਦੋਏ ਧੜੇ, ਦੈਂਤ ਹਰਾਏ ਦੇਵ ਜਤਾਏ। ਦੇਵਤੇ ਅਤੇ ਰਾਕਸ਼ਾਂ ਦੇ ਦੋ ਧੜੇ ਬਣਾ ਦਿੱਤੇ ਆਪਸ ਵਿੱਚ ਦੋਵਾਂ ਨੂੰ, ਦੇਵਤਿਆਂ ਨੂੰ ਅਤੇ ਰਾਕਸ਼ਾਂ ਨੂੰ ਲੜਾ ਦਿੱਤਾ, ਦੈਂਤ ਹਰਾ ਦਿੱਤੇ ਅਤੇ ਦੇਵਤੇ ਜਿਤਾ ਦਿੱਤੇ, ਜੰਗ ਯੁੱਧ ਹੁੰਦੇ ਰਹੇ। ਫਿਰ ਉਹਨਾਂ ਅਵਤਾਰਾਂ ਦਾ ਜ਼ਿਕਰ ਕਰਦੇ ਨੇ ਜਿਹੜੇ ਅਵਤਾਰ ਸ਼੍ਰੀ ਵਿਸ਼ਨੂੰ ਜੀ ਨੇ ਧਾਰਨ ਕੀਤੇ ਹਨ। ਫਰਮਾਉਂਦੇ ਨੇ, ਮਾਸ਼ ਕਾਸ਼ ਵੈਰਾਹ ਰੂਪ ਨਰਸਿੰਘ, 52 ਬੋਧ ਉਪਾਏ। ਇਹ ਉਹਨਾਂ ਦੇ ਅਵਤਾਰੀ ਪੁਰਸ਼ਾਂ ਦੇ ਨਾਮ ਨੇ, ਮੱਛ ਕੱਛ ਸ਼ੁਕਰ ਅਵਤਾਰ, ਨਰ ਨਾਰਾਇਣ, 52 ਅਵਤਾਰ ਅਤੇ ਬੋਧ। ਫਿਰ ਹੋਰ ਅਗਲੇ ਦੱਸਦੇ ਨੇ परसराम कृष्ण होए किलक कलंकी नाउ गणाए। परसराम रामचंद्र जी कृष्ण अते किलक देश विखे कलकी अवतार अपना नाउ तराया। इस तरह ये दस अवतार विष्णु जी ने धारण किए। संसार जगत दे विच दुनिया दे विच वख वख समय दे उते ये अवतार धार के संसार जगत विच आउंदे रहे। दस दे दस अवतार आप जी ने फिर एक बारी सुन लेने। समय समय दे उते जिहड़े पैदा होंदे रहे, मश कश शुक्र अवतार, नर नारायण, बावन अवतार, बोध, परसराम, रामचंद्र, कृष्ण अते कलकी और कलकी अवतार, ये दो ने वखरे वखरे। जिहड़ा कलकी दास ने आख्या नूं किलक भी विद्वाना ने लिखिया। ये वख वख कहण दा भाव विष्णु दे वख वख रूप समय समय दे उते इस धरती दे उते आउंदे रहे। भाई साहब भाई कान सिंह नाभा ने अपनी रचना विच वख वख समयां दे उते वख वख होए अवतार विष्णु दे इन्हां दसां दा जिक्र इस तरह किया है। भाई कान सिंह जी नाभा लिखते हैं कि मश कश वराह नरसिंह ते वामन ये सतयुग के अवतार ने। यह सतयुग दे विच होए परशुराम ते रामचंद्र ये त्रेता युग विच होए ते कृष्ण जी ये द्वापर युग विच होए, बोध ते कलकी अवतार ये कलयुग दे विच होए। कहण दा भाव वख वख समय ते ये विष्णु दे अवतार धरती ते आउंदे रहे ते करदे की रहे। हुण अगली पंक्ति च दसदे ने भाई गुरदास जी, चंचल चलत पखंड बहु वाल शाल कर परपंच वधाए। तरह तरह दे चंचल ताई दे कौतक पखंड ते वाल शाल करके कई तरह दे परपंच ते पसारे इन्हां लोकां ने संसार जगत विच आण के वधा दिते। पार ब्रह्म पूरन ब्रह्म निरभउ निरंकार ना दिखाए। आखो सतनाम श्री वाहिगुरु। धन श्री गुरु नानक देव महाराज दे तुल साडे सतगुरु पातशाह दे बराबर हो सकदा कोई? कहण लगे विष्णु भावें बड़ा महान है परंतु यह समय समय से वक् वक् दस अवतार भी धारण किए। पर भाई गुरदास जी के बचन ने सात संगत होने, वो कहिंदे पार ब्रह्म पूर्ण ब्रह्म, भाव जिहड़ा सारे गुणा विच समर्थ परमेश्वर आ, जिस दा कोई अंत पारावार नहीं पाया जा सकता, जेड़ा परमात्मा निरभउ है निरंकार है, उस रब नूं उस वाहिगुरु नूं उस परमेश्वर नूं इन्हां दसां अवतारां विचों समेत विष्णु दे किसे ने भी ना दिखाया। भाव परमात्मा नूं किसे ने भी ना दिखाया, अपना अपना नाम ही इस संसार जगत विच आण के जपाउंदे रहे, अपनी ही पूजा कराउंदे रहे। रब दी गल परमात्मा दी बात किसे ने नहीं पाई, किसे ने नहीं आख्या कि मैनू भावें मनो भावें ना मनो पर परमात्मा नू जरूर मनो, परमेश्वर दी बंदगी विच जरूर जुड़ो, आख्या किसे ने? धन गुरु नानक देव महाराज सच्चे पातशाह ने संसार जगत विच आण के उस एक दी बात पाई, एक ओंकार, एक वाहिगुरु दी बात पाई। और बाणी च सतगुरु साहबाना ने बचन भी उचारण किए, हर एक सिमर एक सिमर एक सिमर प्यार। गुरु नानक देव साहब ने एक ओंकार की बात पाई, उस एक नूं ही आदेश करन दा उपदेश दिता। आदेश तिसे आदेश, आद अनिल अनाद अनाहत, जुग जुग एको वेस। जिहड़ा हर युग दे विच एको तरह दे वेस वाला परमात्मा है, असीं उसे नूं ही आदेश करदे हां। दसवें जामे च जाके भी कलगीधर पातशाह ने बचन आखे, बिन करतार ना किरतम मानो, आद अजून अजय अबनासी तेह परमेश्वर जानो। तो भाई गुरदास जी दे फरमान ने कहण लगे, समय समय ते अवतारी पुरश इस धरती ते आउंदे रहे पर निरंकार दी बात अकाल पुरख परमेश्वर दी बात किसे ने ना पाई, अपना अपना नाम ही इस धरती दे उते जपाउंदे रहे। खत्री मार संघार कर रामायण महाभारत पाए। परशुराम सी जड़ा साध संगत अवतारी पुरुष विष्णु का अवतार होया है। ये त्रेता युग दे विच होया। भाई गुरदास जी कहिंदे परशुराम ने खत्री 21 वार मार के नाश किए ने, मोढ़े ते कुहाड़ा चुकी फिरदा सी। रामायण अते महाभारत दे युद्ध ये भी इन्हां नूं पाए चंगे लगे। फिर रामायण ते महाभारत लिखे गए, उन्हां ग्रंथां नूं पढ़ पढ़ के ये संसारी जीव ते संसारी प्राणी कर्मकांडां दे विच ते वख वख धर्म दे अपनाए हुए ते सिखाए हुए जिहड़े गुण सी उन्हां विच ही गलतान रहे, पर परमात्मा दी बात रब दी बात ना पाई। संसार जगत विच हुंदिया होया परमेश्वर दे चरणां विच अभेद नहीं हो सके, क्योंकि इन्हां द्वारा भावें महाभारत रामायण जां ये अवतारी पुरश दुनिया च आए, इन्हां ने की कीता? काम क्रोध ना मारियो, लोभ मोह अहंकार ना जाए। काम क्रोध लोभ मोह अहंकार किसे अवतार ने ना मारे, ते इन्हां दे अंदरों लोभ मोह अहंकार ना गया। हुण खिमा करियो, जे इन्हां अवतारी पुरशां दे अंदर ही काम क्रोध लोभ मोह अहंकार सी, ते अपने सेवकां दा ते अपने चेलियां दा इन्हां ने की मारना सी? इस करके कामी क्रोधी हंकारी ते लोभी लालची बन के सारी दी सारी जिंदगी दुनिया ते अपनी पूजा भी करवाउंदे रहे ते काम क्रोध आदिक दे विच भी गलतान रहे। साध संगत वेण जन्म गवाए, साध संगत वेण जन्म गवाए। कहण लगे साध संगत विच आउण तों बिना अपना जन्म ऐदां ही गवा के। चेले चाटड़ियां नूं इसे तरह ही रख्या। साध संगत करन दा उपदेश ही कोई नहीं दिता। गुरु की संगत विच, साधु की संगत विच बह के जमना मरना कटिया जाना सी, परमेश्वर के चरणों विच थां मिलनी सी। साध संगत ही सच खंड, ते जिस विच परमेश्वर का वासा है उस साध संगत विच ए भी ना जुड़ सके, ते ना जुड़न करके साध संगत भाव सागर तो अपने सेवकां ते चेलियां नूं भी पार ना कर सके। इहदा भाव सब तो उत्तम जिहड़ा कर्म सी उसी साध संगत विच बह के परमेश्वर का नाम जपना। नीकी साध संगानी पहर मूर्त पल गावत गावत गोविंद गोविंद वखानी। साध संगत च बह के निरंकार परमेश्वर के नाम सिमरन विच जुड़ना सी, जिस द्वारा काम क्रोध लोभ मोहंकार आदिक ने मुकना सी। हुण साध संगत ही नहीं की थी, ते काम क्रोध अहंकार की मुकने। इसलिए साध संगत करन तो बिना, विषयां वकारां नूं मकाउण तो बिना अते परमेश्वर दे नाम सिमरन विच जुड़न तो बिना विष्णु दे 10 अवतार भी वैर विरोध विच ही रह गए, इसे तरह ही जीवन बसर कर गए। साध संगत सत्कारयोग पूजनीक भाई साहब भाई गुरदास जी वार 39वीं पौड़ी 16वीं विच, जिवें पिछलियां पौड़ियां विच ब्रह्मा विष्णु दा जिक्र कीता, हुण इन्हां बचनां विच इस पौड़ी च शिवजी दा करतव दसदिआं फरमान करदे ने। एक दू 11 रुद्र होए घर बारी औ धूत सदाया, जति सते संतोखिया सिद्ध नाथ कर परचा लाया। सन्यासी 10 नाम धर जोगी 12 पंथ चलाया। रिद्ध सिद्ध निध रसायन तंत मंत चेटक वरताया। मेला कर शिवरात दा तरा मात विच वाद वधाया। पोस्त भंग शराब दा चलै प्याला भुगत पुंचाया। वजन बुरगू सिंगिया संख नाद रह रास कराया। आद पुरख आदेश कर अलख जगायण अलख लखाया। साध संगत विण परम पुलाया, साध संगत विण ਭਰਮ ਭੁਲਾਇਆ। ਸ਼ਿਵਜੀ ਦਾ ਜ਼ਿਕਰ ਕਰਦਿਆਂ ਫਰਮਾਨ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਉਹਦੇ ਕਰਤੱਵ ਤੇ ਕੀ ਸੰਸਾਰ ਜਗਤ ਵਿੱਚ ਕਰਦੇ ਰਹੇ। ਸਾਧ ਸੰਗਤ ਦੀ ਬਾਤ ਉਹਨਾਂ ਨੇ ਵੀ ਨਹੀਂ ਪਾਈ। ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਣਾ ਤੇ ਪ੍ਰਭੂ ਦੀ ਇਬਾਦਤ ਵਿੱਚ ਜੁੜਨ ਦੀ ਬਾਤ ਸ਼ਿਵਜੀ ਵੀ ਨਾ ਪਾ ਸਕੇ। ਭਾਵ ਸਾਧ ਸੰਗਤ ਭਾਈ ਗੁਰਦਾਸ ਜੀ ਦਾ ਤੱਤ ਸਾਰ ਇਹ ਹੈ ਕਿ ਜਿਹੜਾ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਪੁਜਾਰੀ ਹੈ। ਸਾਧ ਸੰਗਤ ਕਰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਦਾ ਹੈ ਤੇ ਆਪਣੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਪੂਰਨ ਅਟਲ ਵਿਸ਼ਵਾਸ ਤੇ ਭਰੋਸਾ ਰੱਖ ਕੇ ਗੁਰੂ ਦੇ ਆਸ਼ੇ ਤੇ ਚੱਲਦਾ ਹੈ। ਇਸ ਲਈ ਸਿੱਖ ਦੇ ਐਸੇ ਸਤਿਗੁਰੂ ਦੇ ਬਰਾਬਰ ਸੰਸਾਰ ਜਗਤ ਵਿੱਚ ਹੋਰ ਕੋਈ ਵੀ ਨਹੀਂ ਹੋ ਸਕਦਾ। ਭਾਵ ਸਿੱਖ ਨੇ ਸੰਸਾਰ ਜਗਤ ਵਿੱਚ ਦੁਨੀਆਂ 'ਚ ਵਿਚਰਦਿਆਂ ਸਾਰੀ ਦੀ ਸਾਰੀ ਜ਼ਿੰਦਗੀ ਆਪਣੇ ਸਤਿਗੁਰੂ ਦਾ ਪੱਲਾ ਪਕੜ ਕੇ ਰੱਖਣਾ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਂਝ ਪਾਉਣੀ ਹੈ। ਗੁਰਸਿੱਖ ਦਾ ਜੀਵਨ ਇਸ ਲਈ ਮਹਾਨ ਹੈ ਕਿ ਗੁਰੂ ਪੱਲਾ ਪਕੜ ਸਾਧ ਸੰਗਤ 'ਚ ਬੈਠ ਰੱਬ ਦੀ ਇਬਾਦਤ ਪਰਮਾਤਮਾ ਦੀ ਭਗਤੀ ਵਿੱਚ ਜੁੜ, ਜਿਉਂਦੇ ਜੀ ਵਿਸ਼ਿਆਂ ਵਿਕਾਰਾਂ ਤੋਂ ਮੁਕਤ ਹੋ ਕੇ ਪਰਮੇਸ਼ਰ ਦਾ ਰੂਪ ਰੱਬ ਦਾ ਨੂਰ ਹੋ ਜਾਂਦਾ ਹੈ ਗੁਰੂ ਦਾ ਸਿੱਖ, ਜੋ ਕੁਛ ਦੇਵੀ ਦੇਵਤਿਆਂ ਦੇ ਪਾਸ ਵੀ ਨਹੀਂ ਹੋ ਸਕਿਆ। ਫਰਮਾਨ ਕਰਦੇ ਨੇ, ਇੱਕ ਦੂ ਗਿਆਰਹ ਰੁਦਰ ਹੋਏ ਘਰ ਬਾਰੀ ਔ ਧੂਤ ਸਦਾਇਆ। ਕਹਿਣ ਲੱਗੇ ਸ਼ਿਵਜੀ ਨੇ ਇੱਕ ਮੂੰਹ ਤੋਂ 11 ਮੂੰਹਾਂ ਵਾਲਾ ਸਰੂਪ ਹੋ ਕੇ ਘਰ ਬਾਰੀ ਭਾਵ ਗ੍ਰਿਸਤੀ ਹੋ ਕੇ ਵੀ ਅਵਧੂਤ ਸਦਾਇਆ। ਅਵਧੂਤ ਸਦਾਇਆ ਦਾ ਮਤਲਬ ਹੁੰਦਾ ਅਵਧੂਤ ਘਰ ਬਾਰ ਜਿਸ ਨੇ ਛੱਡਿਆ ਹੋਵੇ। ਹੈ ਸ਼ਿਵਜੀ ਜਿਹੜਾ ਉਹ ਗ੍ਰਿਸਤੀ ਆ, ਉਸ ਦੀ ਪਤਨੀ ਹੈ ਜਿਹੜੀ ਪਾਰਵਤੀ ਹੈ ਨਾ, ਉਹ ਸ਼ਿਵਜੀ ਦੀ ਘਰਵਾਲੀ ਆ, ਪਰ ਕਹਿੰਦੇ ਨੇ ਕਿ ਉਹ ਗ੍ਰਿਸਤੀ ਹੋ ਕੇ ਵੀ ਅਵਧੂਤ ਸਦਾਇਆ ਭਾਵ ਉਦਾਸੀ ਸਦਵਾਇਆ। ਬੜੀਆਂ ਮਸਾਣਾਂ ਦੇ ਵਿੱਚ ਹੀ ਰਹਿੰਦਾ ਸੀ ਤੇ ਬਾਹਰ ਸੰਸਾਰ ਜਗਤ ਦੇ ਵਿੱਚ ਚੱਕਰ ਲਾਉਂਦਾ ਰਹਿੰਦਾ ਸੀ। ਜਤੀ ਸਤੀ ਸੰਤੋਖੀਆ ਸਿੱਧ ਨਾਥ ਘਰ ਪਰਚਾ ਲਾਇਆ। ਜਤੀ ਸਤੀ ਤੇ ਸੰਤੋਖੀ ਸਿੱਧਾਂ ਨਾਥਾਂ ਨੇ ਪ੍ਰਵਿਰਤੀ ਕਰਨ ਵਿੱਚ ਹੀ ਸਮਾਂ ਖਰਚ ਕੀਤਾ। ਇਹ ਰਿਧੀਆਂ ਸਿੱਧੀਆਂ ਦੇ ਵਿੱਚ ਹੀ ਲੱਗੇ ਰਹੇ ਆ ਸਾਰੇ। ਇੱਕ ਹੁੰਦਾ ਪ੍ਰਵਿਰਤੀ ਕਰਮ, ਦਾਸ ਨੇ ਜਿਹੜੀ ਬੇਨਤੀ ਕੀਤੀ, ਜਤੀ ਸਤੀ ਸੰਤੋਖੀਆਂ ਸਿੱਧ ਨਾਥ ਕਰ ਪਰਚਾ ਲਾਇਆ। ਪਰਚਾ ਦਾ ਲਾਇਆ ਦਾ ਅਰਥ ਹੁੰਦਾ ਪ੍ਰਵਿਰਤ ਹੋਣਾ। ਇੱਕ ਹੁੰਦਾ ਪ੍ਰਵਿਰਤ, ਇੱਕ ਹੁੰਦਾ ਨਿਵਿਰਤ। ਨਿਵਿਰਤ ਦਾ ਅਰਥ ਹੈ ਦੁਨੀਆਂ ਦੀ ਮੋਹ ਮਾਇਆ ਤੋਂ ਨਿਰਲੇਪ ਹੋ ਜਾਣਾ। ਨਿਵਿਰਤੀ ਭਾਵ ਸੰਸਾਰ ਦੀ ਮੋਹ ਮਾਇਆ ਪਦਾਰਥਾਂ ਵਿਕਾਰਾਂ ਤੋਂ ਇਹਦੀ ਨਿਵਿਰਤੀ ਹੋ ਗਈ, ਵੱਖਰਾ ਹੋ ਗਿਆ। ਪ੍ਰਵਿਰਤ ਹੋਣਾ ਖਚਤ ਹੋ ਜਾਣਾ, ਖੁੱਭ ਜਾਣਾ ਉਹਨਾਂ 'ਚ। ਕਹਿਣ ਲੱਗੇ ਜਤੀ ਸਤੀ ਤੇ ਕੀ ਸੰਤੋਖੀ ਤੇ ਕੀ ਸਿੱਧ ਜੋਗੀ ਤੇ ਨਾਥ, ਇਹ ਰਿਧੀਆਂ ਸਿੱਧੀਆਂ ਆਦਿਕਾਂ ਦੇ ਵਿੱਚ ਹੀ ਪ੍ਰਵਿਰਤ ਹੋਏ ਰਹੇ, ਖੁੱਭੇ ਰਹੇ ਤੇ ਇਹਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਤੇ ਸਮਾਂ ਖਰਚ ਕੀਤਾ, ਕਿਉਂਕਿ ਇਹ ਸਾਰੇ ਸ਼ਿਵਜੀ ਦੇ ਸਾਥੀ ਨੇ। ਜਿੰਨੇ ਵੀ ਸਿੱਧ ਨਾਥ ਜੋਗੀ ਆਦਿਕ ਨਾ ਜਤੀ ਸਤੀ, ਉਹ ਸ਼ਿਵਜੀ ਦੇ ਉੱਤੇ ਆਪਣਾ ਭਰੋਸਾ ਰੱਖਦੇ। ਸੰਨਿਆਸੀ ਦਸ ਨਾਮ ਧਰ ਜੋਗੀ ਬਾਰਾਂ ਪੰਥ ਚਲਾਇਆ। ਸੰਨਿਆਸੀਆਂ ਨੇ ਵੱਖ ਵੱਖ ਆਪਣੇ ਦਸ ਫਿਰਕੇ ਬਣਾ ਲਏ, ਗਿਰੀ ਪੁਰੀ ਭਾਰਤੀ ਆਦਿਕ। ਬਹੁਤ ਲੰਮਾ ਵਿਸਥਾਰ ਹੈ ਇਹਨਾਂ ਦਾ। ਜਿਹੜੇ ਜੋਗੀ ਲੋਕ ਸੀ ਉਹਨਾਂ ਨੇ ਆਪਣੇ ਵੱਖਰੇ ਵੱਖਰੇ 12 ਪੰਥ ਚਲਾ ਦਿੱਤੇ, ਭਾਵ ਇਹ ਵੀ ਹੁਣ ਵੰਡੇ ਹੋਏ ਆ ਸਾਰੇ। ਜੇ ਸੰਨਿਆਸੀ ਨੇ ਤੇ ਸੰਨਿਆਸੀ ਵੀ ਇੱਕ ਕਿਸਮ ਦੇ ਨਹੀਂ, ਇਹਨਾਂ ਦੇ ਵੀ 10 ਫਿਰਕੇ ਆ। ਜੇ ਜੋਗੀ ਨੇ ਉਹ ਵੀ ਇੱਕ ਤਰ੍ਹਾਂ ਦੇ ਨਹੀਂ, ਇਹਨਾਂ ਦੇ 12 ਪੰਥ 12 ਫਿਰਕੇ ਨੇ ਵੱਖ ਵੱਖ। ਤੋ ਸਾਧ ਸੰਗਤ, ਕੀ ਸ਼ਿਵਜੀ ਕੀ ਜਤੀ ਸਤੀ ਸੰਤੋਖੀ ਸਿੱਧ ਨਾਥ ਤੇ ਜੋਗੀ ਤੇ ਕੀ ਸੰਨਿਆਸੀ ਤੇ ਸਾਧ ਸੰਗਤ, ਇਹ ਤਰ੍ਹਾਂ ਤਰ੍ਹਾਂ ਦੇ ਗੋਰਖਨਾਥ ਆਦਿਕ ਦੇ ਜਿੰਨੇ ਵੀ ਚੇਲੇ ਆ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ ਕਿ ਸਾਰੇ ਦੇ ਸਾਰੇ ਵੱਖ ਵੱਖ ਪੰਥ ਚਲਾ ਕੇ ਆਪਣੀ ਆਪਣੀ ਪੂਜਾ ਕਰਾਉਂਦੇ ਰਹੇ। ਤੇ ਕੀ ਕਰਦੇ ਰਹੇ ਇਹ ਲੋਕ? ਰਿੱਦ ਸਿੱਧ ਨਿਧ ਰਸਾਇਣ ਤੰਤ ਮੰਤ ਚੇਤਕ ਵਰਤਾਇਆ। ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿੱਧੀਆਂ ਨਿਧੀਆਂ ਤੰਤਰ ਮੰਤਰ ਰਸਾਇਣਾਂ ਦਾ ਚੇਤਕ ਵਰਤਾ ਦਿੱਤਾ। ਭਾਵ ਕਿਸੇ ਨੂੰ ਕੋਈ ਚੇਤਕ ਲੱਗ ਗਈ ਕਿਸੇ ਨੂੰ ਕੋਈ ਚੇਟਕ ਲੱਗ ਗਈ, ਕੋਈ ਕਹਿੰਦਾ ਮੇਰੇ ਕੋਲ ਰਿਧੀਆਂ ਸਿੱਧੀਆਂ ਹੋਣੀਆਂ ਚਾਹੀਦੀਆਂ, ਕੋਈ ਜੋਗੀ ਕਹਿੰਦਾ ਮੇਰੇ ਕੋਲ ਆਹ ਤੰਤਰ ਮੰਤਰ ਨੇ। ਇਹ ਜਿਹੜੇ ਜੋਗੀ ਸੀ ਨਾ, ਇਹ ਕਦੇ ਹਵਾ ਚਲਾ ਦਿੰਦੇ ਸੀ, ਕਦੇ ਪੱਥਰਾਂ ਦੀ ਵਰਖਾ ਕਰਾ ਦਿੰਦੇ ਸੀ, ਕਦੇ ਦਰਖਤਾਂ ਨੂੰ ਜੜੋਂ ਪੁੱਟ ਦਿੰਦੇ ਸੀ, ਪਾਣੀ ਦੇ ਵਿੱਚ ਚੁਗੀਆਂ ਮਾਰ ਕੇ ਅਲੋਪ ਹੋ ਜਾਂਦੇ ਸੀ, ਹਵਾ ਦੇ ਵਿੱਚ ਉੱਡ ਲੈਂਦੇ ਸੀ। ਇਹ ਜਿਹੜੇ ਜੋਗੀ ਸੀ ਹਵਾ ਦੇ ਵਿੱਚ ਉੱਡਦੇ ਸਨ, ਇਹ ਜੋਗੀ ਸੀ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਵੀ ਜਦੋਂ ਇਹਨਾਂ ਦੀ ਗੋਸ਼ਟ ਹੋਈ ਆ, ਤਾਂ ਉਸ ਵਕਤ ਵੀ ਇਹ ਤਰ੍ਹਾਂ ਤਰ੍ਹਾਂ ਦੇ ਇੱਦਾਂ ਦੇ ਕੌਤਕ ਵਰਤਾਉਂਦੇ ਸੀ। ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਫਿਰ ਇਹਨਾਂ ਨੂੰ ਵਸ 'ਚ ਕਰ ਲਿਆ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹਨਾਂ ਰਿਧੀਆਂ ਸਿੱਧੀਆਂ ਤੰਤਰਾਂ ਮੰਤਰਾਂ ਆਦਿਕਾਂ ਵਿੱਚ ਇਹ ਲੋਕ ਸਾਰੇ ਦੇ ਸਾਰੇ ਮਸਤ ਰਹੇ। ਰੱਬ ਵਾਲੇ ਪਾਸੇ ਪਰਮਾਤਮਾ ਤੱਕ ਅਭੇਦ ਹੋਣ ਵਾਸਤੇ ਕੋਈ ਵੀ ਨਹੀਂ ਉੱਥੋਂ ਤੱਕ ਸੁਰਤ ਲੈ ਕੇ ਜਾ ਸਕਿਆ। ਉੱਥੋਂ ਤੱਕ ਬਿਰਤੀ ਕਿਸੇ ਦੀ ਵੀ ਨਹੀਂ ਗਈ। ਅਗਲੀ ਬਾਤ ਪੰਜਵੀਂ ਪੰਕਤੀ 'ਚ ਭਾਈ ਗੁਰਦਾਸ ਜੀ ਕਹਿੰਦੇ, ਨੇਲਾ ਕਰ ਸ਼ਿਵ ਰਾਤ ਦਾ ਕਰਾ ਮਾਤ ਵਿੱਚ ਵਾਦ ਵਧਾਇਆ। ਕਹਿਣ ਲੱਗੇ ਸਿੱਧਾਂ ਨੇ, ਸ਼ਿਵਰਾਤਰੀ ਦਾ ਮੇਲਾ ਬਟਾਲੇ, ਬਟਾਲੇ ਦੇ ਨੇੜੇ ਇੱਕ ਨਗਰ ਹੈ ਪੰਜਾਬ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ, ਅਤੇ ਬਟਾਲੇ ਦੇ ਨਾਲ ਇੱਕ ਨਗਰ ਹੈ ਅਚਲ। ਉੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਇਹਨਾਂ ਸਿੱਧਾਂ ਨਾਲ ਜੋਗੀਆਂ ਨਾਲ ਗੋਸ਼ਟ ਵੀ ਹੋਈ। ਸਤਿਗੁਰੂ ਜੀ ਦਾ ਵੀ ਅਸਥਾਨ ਹੈ ਉੱਥੇ, ਧੰਨ ਗੁਰੂ ਨਾਨਕ ਦੇਵ ਦਾਤਾ ਜੀ ਦਾ ਵੀ, ਅਤੇ ਇਹਨਾਂ ਜੋਗੀਆਂ ਦੇ ਵੀ ਮੰਦਰ ਬਣੇ ਨੇ ਉੱਥੇ। ਭਾਈ ਗੁਰਦਾਸ ਜੀ ਨੇ ਇੱਕ ਵੱਖਰੇ ਤੌਰ ਦੇ ਉੱਤੇ ਵੀ ਪੌੜੀ ਇਸ ਦੇ ਪ੍ਰਥਾਏ ਉਚਾਰਨ ਕੀਤੀ, ਨੀਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਿੱਧਾਂ ਦੇ ਪਾਸ ਗਏ ਸੀ ਉੱਥੇ ਅਚਲ ਬਟਾਲੇ। ਉੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਇਹਨਾਂ ਨਾਲ ਬਹੁਤ ਲੰਮਾ ਸਮਾਂ ਗੋਸ਼ਟ ਹੋਈ ਹੈ, ਅਤੇ ਸਾਧ ਸੰਗਤ ਇਹ ਜਿਹੜੇ ਜੋਗੀ ਸੀ ਗੁਰੂ ਨਾਨਕ ਦੇਵ ਸਾਹਿਬ ਨੂੰ ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਵਿਖਾਉਂਦੇ ਸੀ ਉੱਥੇ। ਪਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਨੇੜੇ ਹੋ ਕੇ ਤੱਕਿਆ ਨਾ ਇਹਨਾਂ ਨੇ, ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਏ ਸੀ ਇਹ ਸਾਰੇ ਦੇ ਸਾਰੇ। ਅੱਜ ਦੀ ਇਸ ਪੌੜੀ ਵਿੱਚ ਵੀ ਭਾਈ ਗੁਰਦਾਸ ਜੀ ਨੇ ਬਚਨ ਆਖਿਆ, ਮੇਲਾ ਕਰ ਸ਼ਿਵਰਾਤ ਦਾ ਕਰਾ ਮਾਤ ਵਿੱਚ ਵਾਦ ਵਧਾਇਆ। ਸਿੱਧਾਂ ਨੇ ਸ਼ਿਵਰਾਤਰੀ ਦਾ ਮੇਲਾ ਭਾਵ ਅਚਲ ਬਟਾਲੇ ਬਣਾ ਕੇ ਕਰਾ ਮਾਤਾਂ ਦੇ ਝਗੜੇ ਵਧਾ ਦਿੱਤੇ। ਉੱਥੇ ਕੋਈ ਆਪ ਉੱਡਣ ਲੱਗ ਪਿਆ, ਕੋਈ ਆਪਣੀ ਤੂੰਬੀ ਨੂੰ ਉਡਾਉਣ ਲੱਗ ਪਿਆ, ਕੋਈ ਆਪਣੀ ਸਿੰਗੀ ਨੂੰ ਉਡਾਉਂਦਾ ਸੀ, ਜਿਹੜੀ ਫੂੜੀ ਦੇ ਉੱਤੇ ਬੈਠੇ ਸੀ ਕੋਈ ਉਹਨੂੰ ਉਡਾਈ ਜਾਂਦਾ ਸੀ। ਗੁਰੂ ਨਾਨਕ ਦੇਵ ਸਾਹਿਬ ਨੂੰ ਵਿਖਾਉਂਦੇ ਸੀ ਵੀ ਸਾਡੇ 'ਚ ਕਿੰਨੀਆਂ ਸ਼ਕਤੀਆਂ। ਭਾਈ ਗੁਰਦਾਸ ਜੀ ਨੇ ਸਾਧ ਸੰਗਤ ਵਾਰ ਪਹਿਲੀ ਦੇ ਵਿੱਚ ਵੀ ਇਹ ਪੌੜੀ ਉਚਾਰਨ ਕੀਤੀ ਹੈ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਲੱਗੀ ਬਰਸਣ ਲਛਮੀ ਰਿੱਧ ਸਿੱਧ ਨੋ ਨਿੱਧ ਸਵਾਈ, ਜੋਗੀ ਵੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਖਾਈ। ਸਤਿਗੁਰੂ ਨਾਲ ਈਰਖਾ ਕਰਦੇ ਸੀ ਇਹ ਲੋਕ, ਪਰ ਜਦੋਂ ਸਤਿਗੁਰੂ ਨੂੰ ਨੇੜੇ ਹੋ ਕੇ ਤੱਕਿਆ, ਸਾਹਿਬ ਦੇ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਏ ਸਾਰੇ ਲੋਕ। ਭਾਈ ਗੁਰਦਾਸ ਜੀ ਨੇ ਬਚਨ ਵਰਤੇ ਨੇ, ਕਹਿਣ ਲੱਗੇ ਜੋਗੀ ਵੇਖ ਚਲਿੱਤਰ ਨੂੰ। ਹੁਣ ਸਤਿਗੁਰੂ ਨੂੰ ਦੁਨੀਆਂ ਨਮਸਕਾਰਾਂ ਕਰਦੀ ਸੀ, ਇਹਨਾਂ ਨੂੰ ਇਹ ਨਹੀਂ ਵੀ ਸਾਨੂੰ ਘੱਟ ਲੋਕ ਨਮਸਕਾਰਾਂ ਕਰਦੇ ਆ ਜੋਗੀਆਂ ਨੂੰ, ਉਹਨਾਂ ਨੂੰ ਇਹ ਵੀ ਬਾਬੇ ਨਾਨਕ ਦੇ ਚਰਨਾਂ 'ਤੇ ਇੰਨੀ ਦੁਨੀਆਂ ਕਿਉਂ ਝੁਕ ਰਹੀ। ਲੱਗੀ ਬਰਸਣ ਲਛਮੀ ਰਿੱਧ ਸਿੱਧ ਨੋ ਨਿੱਧ ਸਵਾਈ, ਜੋਗੀ ਵੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਖਾਈ, ਭਗਤੀਆਂ ਪਾਏ ਭਗਤ ਆਣ ਲੋਟਾ ਜੋਗੀ ਲਿਆ ਛਪਾਈ, ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ, ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ, ਵੇਖ ਚਲਿੱਤਰ ਜੋਗੀ ਖੁਣਸਾਈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਨਾ ਲੋਟਾ ਲੁਕਾ ਕੇ, ਅਤੇ ਉਹ ਸੋਚਦੇ ਸੀ ਵੀ ਸ਼ਾਇਦ ਲੱਭਿਆ ਨਹੀਂ ਜਾਣਾ ਬਾਬੇ ਨੇ, ਸਾਧ ਸੰਗਤ ਜਦੋਂ ਲੱਭ ਲਿਆ ਅਤੇ ਖੁਣ ਸਿਖਾਦੀ ਫਿਰ। ਅਤੇ ਸਤਿਗੁਰੂ ਪਾਤਸ਼ਾਹ 'ਚ ਬੜੀ ਵੱਡੀ ਸ਼ਕਤੀ ਹੈ, ਤਾਕਤ ਆ, ਕੌਣ ਹੋ ਸਕਦਾ ਗੁਰੂ ਨਾਨਕ ਦੇਵ ਸਾਹਿਬ ਦੇ ਬਰਾਬਰ। ਸਾਧ ਸੰਗਤ ਭਾਵੇਂ ਇਹਨਾਂ ਬਚਨਾਂ ਦਾ ਬਹੁਤ ਵਿਸਥਾਰ ਕੀਤਾ ਜਾ ਸਕਦਾ, ਪਰ ਮੈਂ ਜਿਹੜੀ ਬੇਨਤੀ ਕਰਨੀ ਹੈ ਉਹ ਇਹ ਹੈ, ਭਾਈ ਗੁਰਦਾਸ ਜੀ ਜੋ ਦੱਸ ਰਹੇ ਨੇ ਕਿ ਇਹ ਜਿਹੜੇ ਜੋਗੀ ਲੋਕ ਆ, ਇਹ ਵੀ ਸ਼ਿਵਜੀ ਦੇ ਪੁਜਾਰੀ ਸੀ, ਗੋਰਖਨਾਥ, ਭੰਗਰਨਾਥ, ਮਛੰਦਰਨਾਥ, ਚਰਪਟ, ਪਰਥਰੀ, ਇਹ ਤਾਂ ਆਦਿਕ ਸਾਰੇ। ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੋਰ ਨਾਲ ਛੋਟਾ ਜਿਹਾ ਸਾਂਝਾ ਕਰ ਦਿੰਦਾ, ਭਾਈ ਗੁਰਦਾਸ ਜੀ ਦੇ ਹੀ ਬਚਨ ਆ। ਕਹਿੰਦੇ ਖਾਧੀ ਖੁਣਸ ਜੁਗੀਸਰਾਂ ਗੋਸ਼ਟ ਕਰਨ ਸਭੇ ਉੱਠ ਆਈ। ਇਹ ਅਚਲ ਬਟਾਲੇ ਦਾ ਜ਼ਿਕਰ ਹੈ ਸ਼ਿਵਰਾਤਰੀ ਵਾਲੇ ਦਿਨ। ਖਾਧੀ ਖੁਣਸ ਜੁਗੀਸਰਾਂ ਗੋਸ਼ਟ ਕਰਨ ਸਭੇ ਉੱਠ ਆਈ, ਪੁੱਛੇ ਜੋਗੀ ਭੰਗਰ ਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿੰਦਾ ਵੀ ਤੂੰ ਫਕੀਰ ਆ ਨਾਨਕ, ਤੇ ਤੂੰ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ। ਕਾਂਜੀ ਪਾਉਣ ਦਾ ਮਤਲਬ ਵੀ ਜਿਹੜਾ ਜੋਗੀ ਹੁੰਦਾ ਨਾ, ਜਾਂ ਫਕੀਰ ਹੁੰਦਾ, ਸਾਧੂ ਹੁੰਦਾ, ਸੰਤ ਮਹਾਂਪੁਰਸ਼ ਹੁੰਦਾ, ਉਹ ਗ੍ਰਿਸਤੀ ਜੀਵਨ ਵਾਲਾ ਥੋੜ੍ਹੀ ਹੁੰਦਾ। ਤੇ ਤੁਸੀਂ ਗ੍ਰਿਸਤ ਜੀਵਨ ਵਿੱਚ ਵੀ ਹੋ ਤੇ ਫਕੀਰ ਵੀ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਦੱਸਿਆ ਸੀ ਕਿ ਫਕੀਰ ਹੋਣ ਦਾ ਮਤਲਬ ਘਰ ਬਾਰ ਛੱਡਣਾ ਨਹੀਂ ਗਾ, ਫਕੀਰ ਸਾਧੂ ਸੰਤ ਮਹਾਂਪੁਰਸ਼ ਹੋਣ ਦਾ ਮਤਲਬ ਗ੍ਰਿਸਤ ਜੀਵਨ ਤਿਆਗ ਦੇਣਾ ਨਹੀਂ ਆ, ਸੰਤ ਸਾਧੂ ਮਹਾਂਪੁਰਸ਼ ਹੋਣ ਦਾ ਮਤਲਬ ਹੈ ਕਾਮ ਕ੍ਰੋਧ ਲੋਭ ਮੋਹੰਕਾਰ ਨੂੰ ਛੱਡ ਦੇਣਾ। ਛੱਡਣਾ ਸੀ ਕਾਮ ਕ੍ਰੋਧ ਲੋਭ ਮੋਹੰਕਾਰ, ਤੁਸੀਂ ਸੰਸਾਰ ਛੱਡ ਦਿੱਤਾ। ਛੱਡਣੀ ਸੀ ਦਵੈਸ਼ ਈਰਖਾ ਕਾਮ ਕ੍ਰੋਧ ਵਿਸ਼ੇ ਵਿਕਾਰ, ਵਿਸ਼ੇ ਵਿਕਾਰ ਤੁਹਾਡੇ ਅੰਦਰ, ਕ੍ਰੋਧ ਵੀ ਓਦਾਂ ਹੀ ਆ ਤੁਹਾਡੇ ਅੰਦਰ, ਹੰਕਾਰ ਦੇ ਤੁਸੀਂ ਭਰੇ ਹੋ, ਹਉਮੇ ਵਿੱਚ ਤੁਸੀਂ ਗਰਸੇ ਫਿਰਦੇ ਜੇ, ਰਿਧੀਆਂ ਸਿੱਧੀਆਂ ਦੀ ਮੋਹ ਮਾਇਆ ਦੇ ਵਿੱਚ ਤੁਸੀਂ ਲਪੇਟੇ ਹੋਏ ਹੋ, ਤੇ ਆਪਣੇ ਆਪ ਨੂੰ ਤੁਸੀਂ ਕਹਿੰਦੇ ਅਸੀਂ ਬੜੇ ਵੱਡੇ ਤਿਆਗੀ ਹਾਂ। ਪਾਤਸ਼ਾਹ ਨੇ ਆਖਿਆ ਜਿਹੜੀਆਂ ਚੀਜ਼ਾਂ ਛੱਡਣੀਆਂ ਸੀ ਉਹ ਤੁਹਾਡੇ ਕੋਲ ਨੇ, ਤੇ ਜਿਹਨਾਂ ਨੂੰ ਨਹੀਂ ਸੀ ਛੱਡਣਾ ਚਾਹੀਦਾ ਗ੍ਰਿਸਤ ਜੀਵਨ ਨੂੰ, ਉਹ ਤੁਸੀਂ ਤਿਆਗ ਦਿੱਤਾ। ਸਾਧੂ ਕਿਵੇਂ ਹੋਏ ਫਿਰ? ਪੁੱਛੇ ਜੋਗੀ ਭੰਗਰ ਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਭੇਖ ਉਤਾਰ ਉਦਾਸ ਦਾ, ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੋਸ਼ਟ ਹੋਈ ਨਾ ਸਤਸੰਗ ਤੇ ਇਹਨਾਂ ਨਾਲ ਅਚਲ ਬਟਾਲੇ, ਉਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਨੇ ਉਦਾਸੀ ਲਿਬਾਸ ਸੀ ਨਾ ਜਿਹੜਾ, ਜਿਹੜੇ ਉਦਾਸੀ ਕੱਪੜੇ ਪਾਏ ਸੀ, ਦੁਨੀਆਂ ਦਾ ਚੱਕਰ ਲਾਉਣ ਵਾਸਤੇ ਉਦਾਸੀਆਂ ਧਾਰਨ ਕੀਤੀਆਂ ਸੀ, ਉਹ ਬਸਤਰ ਲਾ ਕੇ ਮਹਾਰਾਜ ਉਦੋਂ ਕਰਤਾਰਪੁਰ ਰਹਿੰਦੇ ਸਨ, ਜਿਹੜਾ ਕਰਤਾਰਪੁਰ ਸਾਹਿਬ ਹੁਣ ਪਾਕਿਸਤਾਨ ਦੇ ਵਿੱਚ ਰਾਵੀ ਦੇ ਕਿਨਾਰੇ, ਉੱਥੋਂ ਆਏ ਸੀ ਮਹਾਰਾਜ ਇੱਥੇ ਬਟਾਲੇ, ਬਟਾਲੇ ਦੇ ਨੇੜੇ ਅਚਲ ਹੈ ਜਿਹੜਾ ਉੱਥੇ, ਤੇ ਸੰਸਾਰੀ ਕੱਪੜੇ ਪਾਏ ਮਹਾਰਾਜ, ਉੱਥੇ ਖੇਤੀਬਾੜੀ ਕਰਦੇ ਸੀ, ਗ੍ਰਿਸਤ ਜੀਵਨ ਹੈ ਇਹ। ਹੁਣ ਭੰਗਰ ਨਾਥ ਉਹਦੇ ਸਾਥੀ ਜਿਹੜੇ ਗੋਰਖ ਨਾਥ ਦੇ ਚੇਲੇ, ਉਹ ਕਹਿੰਦੇ ਉਦਾਸੀ ਕੱਪੜੇ ਵੀ ਤੁਸੀਂ ਲਾ ਦਿੱਤੇ ਆ, ਗ੍ਰਿਸਤ ਜੀਵਨ ਵੀ ਆ ਤੁਹਾਡਾ, ਤੁਸੀਂ ਕਾਹਦੇ ਫਕੀਰ ਹੋਏ ਫਿਰ? ਇਹ ਕਹਿੰਦਾ ਸੀ ਵੀ ਤੁਸੀਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ। ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ, ਨਾਨਕ ਆਖੇ ਭੰਗਰ ਨਾਥ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਭੰਗਰ ਨਾਥ ਨੂੰ, ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ। ਇੱਥੇ ਮਾਂ ਨੂੰ ਜੰਮਣ ਵਾਲੀ ਨੂੰ ਨਹੀਂ ਕਹਿੰਦੇ, ਮਾਫ ਕਰਿਓ, ਮਤ ਰੂਪੀ ਜਿਹੜੀ ਅਕਲ ਰੂਪੀ ਉਹਦੀ ਮਾਂ, ਕਹਿੰਦੇ ਕੁਚੱਜੀ ਹੈ, ਤੈਨੂੰ ਅਕਲ ਨਹੀਂ ਹੈਗੀ ਭੰਗਰ ਨਾਥ, ਤੇਰੀ ਮਤ ਤੇਰੀ ਅਕਲ ਰੂਪੀ ਮਾਂ ਜਿਹੜੀ ਉਹ ਕੁਚੱਜੀ ਆ, ਤੈਨੂੰ ਸਿੱਧੇ ਰਾਹ ਦੇ ਉੱਤੇ ਰੱਬ ਦੇ ਰਸਤੇ ਤੇ ਤੁਰਨ ਨਹੀਂ ਦਿੰਦੀ, ਹਿਰਦੇ ਦਾ ਭਾਂਡਾ ਸਾਫ ਨਹੀਂ ਕੀਤਾ ਤੂੰ। ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓਨ ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਿਸਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ, ਬਿਨ ਦਿੱਤੇ ਕਿਸੇ ਹੱਥ ਨਾ ਆਈ। ਪਾਤਸ਼ਾਹ ਕਹਿੰਦੇ ਘਰ ਬਾਰ ਛੱਡ ਕੇ ਆਪਣੇ ਆਪ ਨੂੰ ਵੱਡੇ ਸਮਝਦੇ ਹੋ ਤੁਸੀਂ? ਉਹ ਕਹਿੰਦੇ ਜੀ ਹਾਂ। ਪਾਤਸ਼ਾਹ ਕਹਿੰਦੇ ਅਤੀਤ ਹੋ ਗਏ ਤੁਸੀਂ, ਉਦਾਸੀ ਬਣ ਗਏ ਜੇ ਵੀ ਅਸੀਂ ਘਰ ਬਾਰ ਛੱਡਿਆ, ਤੇ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ ਜੇ, ਗ੍ਰਿਸਤੀਆਂ ਨੂੰ ਬੁਰਾ ਬੋਲਦੇ ਜੇ ਤੁਸੀਂ, ਤੇ ਢਿੱਡ ਭਰਨ ਵਾਸਤੇ ਰੋਟੀ ਖਾਣ ਵਾਸਤੇ ਉਹਨਾਂ ਗ੍ਰਿਸਤੀਆਂ ਦੇ ਘਰ ਮੰਗਣ ਵਾਸਤੇ ਜਾਂਦੇ ਜੀ, ਫਿਰ ਮਹਾਨ ਕੌਣ ਹੋਇਆ? ਗ੍ਰਿਸਤੀ ਮਹਾਨ ਹੋਏ ਕਿ ਤੁਸੀਂ? ਤੁਸੀਂ ਤਾਂ ਗ੍ਰਿਸਤੀ ਲੋਕਾਂ ਦੇ ਮੰਗਤੇ ਜੀ, ਤੇ ਮੰਗਤਾ ਮਹਾਨ ਹੋਇਆ ਹੱਥ ਅੱਡਣ ਵਾਲਾ ਕਿ ਜਾਂ ਹੱਥ ਦੀ ਤਲੀ ਦੇ ਉੱਤੇ ਰੱਖਣ ਵਾਲਾ, ਜਿਹੜਾ ਤੁਹਾਡਾ ਵੀ ਢਿੱਡ ਭਰਦਾ ਤੇ ਆਪਣਾ ਵੀ ਪਰਿਵਾਰ ਪਾਲਦਾ, ਉਹ ਗ੍ਰਿਸਤੀ ਮਹਾਨ ਹੈ। ਇੱਥੋਂ ਠੋਕਰ ਵੱਜੀ ਸੀ ਇਹਨਾਂ ਜੋਗੀਆਂ। ਇੱਕ ਜਗ੍ਹਾ ਤੇ ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਨਾਨਕ ਤੇਰੀ ਕਮਾਈ ਬਹੁਤ ਵੱਡੀ, ਅਸੀਂ ਤੇਰੇ ਤੋਂ ਬਹੁਤ ਛੋਟੇ ਹਾਂ। ਇਸ ਲਈ ਸਾਧ ਸੰਗਤ ਦਾਸ ਬੇਨਤੀ ਕਰ ਰਿਹਾ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੇ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੇ ਤੁੱਲ ਕੌਣ ਹੋ ਸਕਦਾ ਦੁਨੀਆ 'ਚ? ਇੱਥੋਂ ਬਚਨ ਸਾਂਝੇ ਕਰ ਰਹੇ ਸਨ, ਫਿਰ ਸੁਰਤ ਉੱਥੇ ਰੱਖਣੀ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਮੇਲਾ ਕਰ ਸ਼ਿਵਰਾਤ ਦਾ, ਕਰਾਮਾਤ ਵਿੱਚ ਵਾਧ ਵਧਾਇਆ। ਸਿੱਧਾਂ ਨੇ ਸ਼ਿਵਰਾਤਰੀ ਦਾ ਬਟਾਲੇ ਦੇ ਨੇੜੇ ਅਚਲ ਬਟਾਲਾ, ਭਾਈ ਗੁਰਦਾਸ ਜੀ ਨੇ ਲਿਖਿਆ, ਉੱਥੇ ਮੇਲਾ ਬਣਾ ਕੇ ਕਰਾਮਾਤਾਂ ਦੇ ਝਗੜੇ ਵਧਾ ਦਿੱਤੇ। ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਵਿਖਾ ਰਹੇ ਸੀ ਲੋਕਾਂ ਨੂੰ ਕਿ ਸੰਸਾਰ ਦੇ ਲੋਕ ਸਾਡੀ ਪੂਜਾ ਕਰਨਗੇ, ਤੇ ਹੈ ਕੀ ਸੀ ਇਹਨਾਂ ਦੇ ਕੋਲ? ਸ਼ਿਵਜੀ ਨਾਂ ਦੇ ਜਿੰਨੇ ਚੇਲੇ ਆ, ਸਿੱਧ ਜੋਗੀ, ਤਰ੍ਹਾਂ ਤਰ੍ਹਾਂ ਦੀਆਂ ਕਰਾਮਾਤਾਂ ਵਾਲੇ ਕੀ ਕਰਦੇ ਨੇ ਸਾਰੇ? ਪੋਸਤ ਭੰਗ ਸ਼ਰਾਬ ਦਾ ਚੱਲੈ ਪਿਆਲਾ ਭੁਗਤ ਪਹੁੰਚਾਇਆ। ਪੋਸਤ ਭੰਗ ਤੇ ਸ਼ਰਾਬ ਦੇ ਪਿਆਲੇ ਜੋਗੀ ਪੀ ਕੇ ਹੋਰਨਾਂ ਨੂੰ ਵੀ ਇਹਦੇ ਲੱਡੂ ਪੇੜਿਆਂ ਦੇ ਗੱਪੇ ਵੰਡਦੇ ਫਿਰਦੇ। ਆਓ ਤੁਹਾਨੂੰ ਵੀ ਪਿਆਈਏ, ਆਓ ਤੁਹਾਨੂੰ ਵੀ ਛਕਾਈਏ, ਆਓ ਤੁਹਾਡੀ ਵੀ ਸੁਰਤ ਜੋੜੀਏ। ਇਸ ਤਰ੍ਹਾਂ ਦੇ ਭੈੜੇ ਕੰਮ, ਪੁੱਠੇ ਕੰਮ ਇਹ ਜੋਗੀ ਲੋਕ ਕਰਦੇ ਰਹੇ, ਨਸ਼ਿਆਂ ਚ ਗਲਤਾਨ ਸੀ। ਵੱਜਣ ਬੁਰਗੂ ਸਿੰਘੀਆਂ ਸੰਖ ਨਾਦ ਰਹਿ ਰਾਸ ਕਰਾਇਆ। ਫਕੀਰ ਲੋਕ ਹੈ ਜਿਹੜੇ ਬੁਰਗੂ ਨਾਦ ਤੇ ਜੋਗੀ ਸਿੰਘੀਆਂ ਵਜਾਉਣ ਤੇ ਹੋਰ ਲੋਕ ਸੰਖਾਂ ਦਾ ਨਾਦ ਕਰ ਕਰਕੇ ਆਪਣੀ ਰੋ ਰੀਤ ਪੂਰੀ ਕਰ ਰਹੇ ਆ। ਭਾਵ ਸ਼ਿਵਜੀ ਦਾ ਜ਼ਿਕਰ ਇਸ ਕਰਕੇ ਕਰ ਰਹੇ ਇਹਨਾਂ ਨੂੰ ਨਾਲ, ਕਿਉਂਕਿ ਸਾਰੇ ਦੇ ਸਾਰੇ ਉਹਦੇ ਉੱਤੇ ਆਪਣਾ ਭਰੋਸਾ ਰੱਖਣ ਵਾਲੇ, ਸ਼ਿਵਜੀ ਦੇ ਉੱਤੇ ਵਿਸ਼ਵਾਸ ਰੱਖ ਕੇ ਉਹਨੂੰ ਮੰਨਦੇ ਆ। ਇਹ ਤਰ੍ਹਾਂ ਤਰ੍ਹਾਂ ਦੇ ਨਾਦ, ਕੋਈ ਸੰਖ ਵਜਾ ਰਿਹਾ, ਕੋਈ ਸਿੰਘੀ ਵਜਾ ਰਿਹਾ, ਨਾਦ ਪੂਰ ਰਹੇ ਨੇ। ਆਦ ਪੁਰਖ ਆਦੇਸ਼ ਕਰ ਅਲੱਖ ਜਗਾਇਨ ਅਲੱਖ ਲਿਖਾਇਆ। ਆਦ ਪੁਰਖ ਨੂੰ ਆਦੇਸ਼ ਕਰਕੇ ਅਲੱਖ ਲਿਖਾਇਆ। ਭਾਵੇਂ ਜੋਗੀ ਜਿਹੜੇ ਜਦੋਂ ਕੋਈ ਬੋਲਦੇ ਨਾ ਉੱਚੀ ਉੱਚੀ, ਅਲੱਖ ਅਲੱਖ ਕਹਿੰਦੇ ਫਿਰਦੇ, ਭਾਵ ਇਹ ਆਰਾਧਨਾ ਉਹਦੀ ਕਰਦੇ, ਅਲੱਖ 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 ਬੋਲਦੇ ਤੇ ਭਾਵੇਂ ਅਲੱਖ ਅਲੱਖ ਨੇ, ਪਰ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਨੇ ਉਸ ਅਲੱਖ ਪਰਮਾਤਮਾ ਨੂੰ ਕਿਸੇ ਨੇ ਵੀ ਨਹੀਂ ਲਿਖਿਆ। ਉਹ ਜਿਹੜਾ ਅਲੱਖ ਵਾਹਿਗੁਰੂ ਆ, ਅਲੱਖ ਅਲੱਖ ਕਹੀ ਜਾਂਦੇ ਨੇ, ਪਰ ਅਲੱਖ ਪਰਮਾਤਮਾ ਨਾਲ ਸਾਂਝ ਕਿਸੇ ਨੇ ਵੀ ਨਹੀਂ ਪਾਈ, ਭਟਕਦੇ ਫਿਰਦੇ। ਸਾਧ ਸੰਗਤ ਵਿਣ ਭਰਮ ਭੁਲਾਇਆ। ਸਾਧ ਸੰਗਤ ਵਿੱਚ ਜੁੜਨ ਤੋਂ ਬਿਨਾਂ ਇਹ ਸਾਰੇ ਦੇ ਸਾਰੇ ਭਰਮ ਦੇ ਵਿੱਚ ਹੀ ਭੁੱਲੇ ਰਹੇ, ਭਟਕਣਾ ਵਿੱਚ ਹੀ ਤੁਰੇ ਫਿਰਦੇ ਰਹੇ। ਭਾਵੇਂ ਸ਼ਿਵਜੀ, ਭਾਵੇਂ ਜਤੀ, ਭਾਵੇਂ ਸਤੀ, ਸੰਨਿਆਸੀ, ਸਿੱਧ, ਨਾਥ, ਇਹ ਸਾਰੇ ਦੇ ਸਾਰੇ ਠੋਕਰਾਂ ਹੀ ਖਾਂਦੇ ਰਹੇ। ਹੁਣ ਭਾਈ ਗੁਰਦਾਸ ਜੀ ਨੇ ਇਹ ਲਗਾਤਾਰ ਤਿੰਨੇ ਪੌੜੀਆਂ, 14ਵੀਂ, 15ਵੀਂ ਤੇ 16ਵੀਂ ਪੌੜੀ, ਇਹ ਤਿੰਨਾਂ ਹੀ ਦੇਵਤਿਆਂ ਦੇ ਪ੍ਰਥਾਏ, ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਦੇ ਪ੍ਰਥਾਏ ਉਚਾਰ ਕੇ ਇਹ ਤੱਤ ਕੱਢਿਆ ਕਿ ਸਾਧ ਸੰਗਤ ਤੋਂ ਬਿਨਾਂ ਪਰਮਾਰਥ ਦੇ ਰਸਤੇ ਤੇ ਨਹੀਂ ਤੁਰਿਆ ਜਾ ਸਕਦਾ। ਜੇ ਪਰਮਾਰਥ ਦੇ ਧਰਮ ਦੇ ਰਸਤੇ ਤੇ ਤੁਰਨਾ ਹੈ ਤੇ ਫਿਰ ਗੁਰੂ ਕੀ ਸੰਗਤ ਵਿੱਚ ਆਉਣਾ ਪਏਗਾ, ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਜੁੜਨਾ ਪਏਗਾ। ਇੱਕ ਬਚਨ ਕਲਗੀਧਰ ਪਾਤਸ਼ਾਹ ਜੀ ਦਾ ਆਪ ਸੰਗਤਾਂ ਨਾਲ ਸਾਂਝਾ ਕਰਦੇ ਹਾਂ, ਹੋਰ ਬਾਤ ਸਪਸ਼ਟ ਹੋ ਜਾਏ। ਤਾਉ ਪ੍ਰਸਾਦ ਸਵਈਏ, ਜਿਹੜੇ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦੇ ਨਿਤਨੇਮ ਵਿੱਚ ਆਪਾਂ ਪੜ੍ਹਦੇ ਹਾਂ, ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਉਹਦਾ ਅੱਠਵਾਂ ਸਵਈਆ ਪੜੋ। ਕਲਗੀਧਰ ਪਾਤਸ਼ਾਹ ਨੇ ਫੁਰਮਾਨ ਕੀਤਾ, ਮਾਨਵ ਇੰਦਰ ਗਜਿੰਦਰ ਨਰਾਧਵ ਜੌਨ ਤਰਲੋਕ ਕੋ ਰਾਜ ਕਰੇਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰਨ ਦੇ ਤਰੇਂਗੇ। ਕੀ ਜ਼ਿਕਰ ਕੀਤਾ ਇਹਨਾਂ ਸਾਰਿਆਂ ਦਾ, ਫਿਰ ਸਰਵਣ ਕਰ ਲੈਣਾ। ਮਾਨਵ ਇੰਦਰ ਗਜਿੰਦਰ ਨਰਾਧਵ ਜੌਨ ਤਰਲੋਕ ਕੋ ਰਾਜ ਕਰੇਂਗੇ, ਕੋਟ ਇਸ਼ਨਾਨ ਗਜਾਦ ਕਦਾਨ ਅਨੇਕ ਸੁਅੰਬਰ ਸਾਜ ਬਰੇਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ। ਇੱਥੇ ਤਿੰਨਾਂ ਦੇ ਨਾਲ ਇੱਕ ਚੌਥੇ ਦਾ ਹੋਰ ਜ਼ਿਕਰ ਕਰ ਦਿੱਤਾ ਕਲਗੀਧਰ ਜੀ, ਇਹ ਅੰਤ ਨੂੰ ਜਮਾਂ ਦੀ ਫਾਈ ਵਿੱਚ ਫਸ ਜਾਣਗੇ। ਕੌਣ ਕੌਣ? ਬ੍ਰਹਮ ਭਾਵ ਬ੍ਰਹਮ, ਮਹੇਸ਼ਰ ਮਤਲਬ ਸ਼ਿਵਜੀ, ਵਿਸ਼ਨ ਅਰਥ ਹੈ ਵਿਸ਼ਨੂੰ, ਸੱਚੀ ਪਤ ਜਿਹੜਾ ਸੱਚੀ ਦਾ ਪਤੀ ਹੈ ਇੰਦਰ ਦੇਵਤਾ, ਸਾਧ ਸੰਗਤ ਜਿਸ ਨੂੰ ਸਵਰਗ ਦਾ ਮੁਖੀ, 33 ਕਰੋੜ ਦੇਵਤੇ ਦਾ ਆਗੂ ਕਿਹਾ ਜਾਂਦਾ ਹਿੰਦੂ ਮਤ ਚ, ਇੰਦਰ ਦੇਵਤੇ ਦੀ ਘਰਵਾਲੀ ਦਾ ਨਾਂ ਹੈ ਸੱਚੀ, ਸੱਚੀ ਪਤ ਸੱਚੀ ਦਾ ਪਤੀ ਇੰਦਰ ਦੇਵਤਾ, ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਕੀ ਹੋਏਗਾ ਇਹਨਾਂ ਸਾਰਿਆਂ ਨੂੰ? ਅੰਤ ਫਸੇ ਜਮ ਫਾਸ ਪਰੇ, ਜਮਾਂ ਦੀ ਫਾਈ ਤੋਂ ਇਹ ਵੀ ਨਹੀਂ ਬਚੇ। ਤੇ ਸਿੱਖ ਨੇ ਕੀ ਕਰਨਾ? ਮੇਰੇ ਬਾਜਾਂ ਵਾਲੇ ਦਾਤੇ ਨੇ ਆਖਿਆ, ਜੇ ਨਰ ਸਿਰੀ ਪੱਤ ਕੇ ਪ੍ਰਸ ਹੈ ਪਗ, ਜੇ ਨਰ ਜਿਹੜੇ ਮਨੁੱਖ ਸਿਰੀ ਪਾਤਕ, ਸਿਰੀ ਦਾ ਅਰਥ ਹੈ ਮਾਇਆ, ਪਤ ਦਾ ਅਰਥ ਹੈ ਪਤੀ। ਜਿਹੜੇ ਮਨੁੱਖ ਮਾਇਆ ਦੇ ਪਤੀ, ਮਾਇਆ ਨੂੰ ਪੈਦਾ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਗੇ। ਸਿਰੀ ਪਤ ਕੇ ਪ੍ਰਸ ਹੈ ਪੱਗ, ਪੱਗ ਦਾ ਅਰਥ ਚਰਨ ਤੇ ਪ੍ਰਸ ਦਾ ਅਰਥ ਹੈ ਸਪਰਸ਼ ਕਰਨ, ਜਿਹੜੇ ਉਹਦੇ ਚਰਨਾਂ ਨੂੰ ਸਪਰਸ਼ ਕਰਨਗੇ ਵਾਹਿਗੁਰੂ ਦੇ, ਤੇ ਨਰ ਫੇਰ ਨਾ ਦੇਹ ਤਰਾਂਗੇ, ਉਹ ਦੁਬਾਰਾ ਦੇਹੀ ਧਰ ਕੇ ਸੰਸਾਰ ਚ ਨਹੀਂ ਆਉਣਗੇ, ਭਾਵ ਜੰਮਣਾ ਮਰਨਾ ਉਹਨਾਂ ਦਾ ਮੁੱਕੇਗਾ ਜਿਹੜੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਗੇ। ਜੇ ਨਰ ਸਿਰੀ ਪੱਤ ਕੇ ਪ੍ਰਸ ਹੈ ਪੱਗ, ਤੇ ਨਰ ਫੇਰ ਨਾ ਦੇਹ ਤਰਾਂਗੇ। ਸਾਧ ਸੰਗਤ, ਇਹ ਜਿਹੜੇ ਬਚਨ ਭਾਈ ਗੁਰਦਾਸ ਜੀ ਨੇ ਜਾਂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਦਾਸ ਨੇ ਸਾਂਝੇ ਕੀਤੇ, ਇਹਨਾਂ ਚ ਕਿਸੇ ਦੇਵੀ ਦੇਵਤੇ ਜਾਂ ਕਿਸੇ ਹੋਰ ਜੋਗੀ ਆਦਿਕਾਂ ਦੀ ਨਿੰਦਿਆ ਨਾ ਸਮਝਣਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਲਗੀਧਰ ਪਿਤਾ ਨੇ ਸੱਚਾਈ ਬਿਆਨ ਕੀਤੀ ਹੈ ਕਿ ਸੰਸਾਰ ਜਗਤ ਦੇ ਵਿੱਚ ਪ੍ਰੇਮਾ ਭਗਤੀ ਤੋਂ ਬਿਨਾਂ, ਸਾਧ ਸੰਗਤ ਤੋਂ ਬਿਨਾਂ, ਪ੍ਰੇਮ ਰਸ ਤੋਂ ਬਿਨਾਂ ਤੇ ਸਤ ਸੰਗਤ ਕਰਨ ਤੋਂ ਬਿਨਾਂ ਸੰਸਾਰ ਭਾਵ ਸਾਗਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਗੁਰਮਤ ਦੇ ਵਿੱਚ ਗੁਰੂ ਨਾਨਕ ਦੇ ਦਰ ਤੇ ਇਹਨਾਂ ਚੀਜ਼ਾਂ ਤੋਂ ਹੀ ਸੰਸਾਰ ਤੋਂ ਤਰਨਾ ਦੱਸਿਆ, ਇਹਨਾਂ ਚੀਜ਼ਾਂ ਦੁਆਰਾ ਹੀ ਕਿ ਸਤ ਸੰਗਤ ਕਰਨੀ, ਨਾਮ ਜਪਣਾ, ਪਰਮੇਸ਼ਰ ਦੀ ਇਬਾਦਤ ਵਿੱਚ ਜੁੜਨਾ ਤੇ ਰੱਬ ਦੇ ਪ੍ਰੇਮ ਰਸ ਵਿੱਚ ਐ ਗੜੂੰਦ ਹੋ ਜਾਣਾ, ਇਹਨਾਂ ਦੁਆਰਾ ਹੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ ਜਾ ਸਕਦਾ। ਇਸ ਲਈ ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸਾਧ ਸੰਗਤ ਬਿਨ ਭਰਮ ਭੁਲਾਇਆ। ਸਾਧ ਸੰਗਤ ਤੋਂ ਬਿਨਾਂ, ਗੁਰੂ ਦੀ ਸੰਗਤ ਵਿੱਚ ਆਉਣ ਤੋਂ ਬਿਨਾਂ ਜਿੰਨੇ ਵੀ ਲੋਕ ਨੇ ਉਹ ਭਰਮ ਤੇ ਭਟਕਣਾ ਦੇ ਵਿੱਚ ਹੀ ਭੁੱਲੇ ਰਹੇ, ਭਾਵੇਂ ਸ਼ਿਵ ਤੇ ਭਾਵੇਂ ਜਤੀ ਸਤੀ ਸੰਨਿਆਸੀ, ਭਾਵੇਂ ਜੋਗੀ ਤੇ ਭਾਵੇਂ ਨਾਥ ਨੇ, ਕਿਸੇ ਦਾ ਪਾਰ ਉਤਾਰਾ ਸਤ ਸੰਗਤ ਤੋਂ ਬਿਨਾਂ ਨਹੀਂ ਹੋ ਸਕਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ।